तू ठाकुरो बैरागरो मैं जे ही घन चेरी राम तू सागरो रत्नागरो हों सार न जाना तेरी राम सार न जाना तू वड दाना कर मेरा मत साईं कृपा की जय सामत दी जय आठ पहर तुद त्याई गर्भ न की जय रेण होवी जय तांगत जियरे तेरी सब ऊपर नानक का ठाकुर मैं जे ही कण चेरी राम बेशुमार अथा अगंत अतुले ज्यों बुलावो त्यों नानक दास भुले जागदी जोत जहरा जहूर हाजरा हजूर सर्व कला भरपूर चवर छतर तख्त मालक जुगो जुग अटल सतगुरु तन तन श्री गुरु ग्रंथ साहिब जी की पावन हजूरी अंदर जुड़ बैठी साध संग जियो सब तो पहला गुरु पातशाह दी बख्शी हुई फतेह गजाओ वाहिगुरु जी का खालसा वाहिगुरु जी की फतेह। अज दे समागम विच आरंभता समय छोटी जिही बच्ची ने गुरबाणी दे कीर्तन द्वारा ए गल समझाउन दा यतन कीता है पूजा कीचे नाम ते आईए बिन नामे पूज न होई गुरु के शब्द राही बड़ी उत्तम प्रेरणा देती पूजा करना अपने इष्ट नु प्रसन्न करने वास्ते पर पूजा किस तरह दी करनी है तन तन गुरु ग्रंथ साहिब जी दा फरमान है सेवक सिख पूजन सब आमे सब गावे हर हर उत्तम बानी गावया सुनया तिनका हर थाए पावे जिन सतगुरु की आज्ञा सत सत कर बात जितने सेवक जितने सिख आउंदे ने गुरु ग्रंथ साहिब जी अगे आके मत्था टेकते मत्था टेकना भी एक पूजा करन दा तरीका फिर यथा शक्त पेटा रखते ए भी पूजा दा एक अंग है फिर असी गुरु दरबार विच आके जुड़दे हां कोई पाठ करदे ने कोई पाठ सुनदे कोई कीर्तन करदे ने कोई कीर्तन सुनदे कोई शब्द विचारदे ने कोई शब्द सुनदे सेवक सिख पूजन सब आवे सब गावे हर हर उत्तम बानी गावया सुनया तिनका हर थाए पावे जिन सतगुर की आज्ञा सत सत करवा गुरमत प्रचार सभा दसुआ वालों ए उद्यम कीता गया जिस उद्यम दे तहत दास गुरु के पावन सिद्धांतां नूं विचारन ते प्रचारन लई ਤੁਹਾਡੇ ਪਿਆਰ ਸਦੇ ਉੱਤੇ ਹਾਜ਼ਰ ਹੋ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 462 ਤੇ ਸੁਭਾਇਮਾਨ ਹੈ। ਇਸ ਨੂੰ ਚੁਣਿਆ ਗਿਆ ਹੈ ਕਿ ਇਹਦੀ ਵਿਚਾਰ ਕੀਤੀ ਜਾਏ, ਕਿਉਂਕਿ ਇਸ ਬਾਣੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਸਮੇਂ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਜੋ ਵੀ ਹਾਲਾਤ ਸਨ ਉਹਨਾਂ ਨੂੰ ਮੁੱਖ ਰੱਖ ਕੇ ਜੋ ਉਪਦੇਸ਼, ਜੋ ਪ੍ਰਚਾਰ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਕੇ ਕੀਤਾ ਉਹ ਇਸ ਬਾਣੀ ਵਿੱਚ ਸੰਗ੍ਰਹਿ। ਕੋਈ ਸਮਾਂ ਸੀ ਕਿ ਹਰ ਗੁਰਸਿੱਖ ਇਸ ਬਾਣੀ ਦਾ ਪਾਠ ਆਪਣੇ ਨਿਤਨੇਮ ਵਿੱਚ ਵੀ ਕਰਦੇ ਸਨ। ਫਿਰ ਇਹ ਵਿਧਾਨ ਸੀ ਕਿ ਹਰ ਗੁਰੂ ਘਰ ਦੇ ਅੰਦਰ ਆਸਾ ਕੀ ਵਾਰ ਬਾਣੀ ਦਾ ਕੀਰਤਨ ਵੀ ਕੀਤਾ ਜਾਏ, ਪਰ ਹੌਲੀ ਹੌਲੀ ਸਾਡਾ ਨਿਤਨੇਮ ਵੀ ਘਟਿਆ। ਇਸ ਬਾਣੀ ਦਾ ਕੀਰਤਨ ਕਰਨ ਦੀ ਜੋ ਪ੍ਰਥਾ ਸੀ ਉਹ ਵੀ ਘਟੀ। ਤੁਸੀਂ ਸਾਰੇ ਜਾਣਦੇ ਹੋ ਕੁਝ ਚੋਣਵੇਂ ਗੁਰੂ ਅਸਥਾਨਾਂ ਨੂੰ ਛੱਡ ਕੇ ਆਮ ਗੁਰੂ ਘਰਾਂ ਵਿੱਚ ਆਸਾ ਕੀ ਵਾਰ ਦਾ ਕੀਰਤਨ ਨਹੀਂ। ਦਾਸ ਆਪਣੀ ਆਰਬਲ ਉਮਰ ਦੇ ਮੁਤਾਬਕ ਬਚਪਨ ਤੋਂ ਦੇਖਦਾ ਆਇਆ ਕਿ ਹਰ ਗੁਰਸਿੱਖ ਦੇ ਬੱਚੇ ਬੱਚੀ ਦਾ ਜਦੋਂ ਆਨੰਦ ਕਾਰਜ ਹੁੰਦਾ ਸੀ ਤੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹੋਣਾ ਬੜਾ ਜ਼ਰੂਰੀ ਤੇ ਲਾਜ਼ਮੀ। ਦਾਸ ਇਹੋ ਜਿਹੇ ਸੈਂਕੜੇ ਹਜ਼ਾਰਾਂ ਆਨੰਦ ਕਾਰਜਾਂ ਵਿੱਚ ਸ਼ਾਮਲ ਹੋਇਆ, ਪਰ ਦੇਖਦਿਆਂ ਦੇਖਦਿਆਂ ਇਹ ਸਾਰਾ ਕੁਝ ਅਦਲ ਬਦਲ। ਮੈਂ ਇਸ ਸੰਬੰਧੀ ਬਹੁਤੀ ਲੰਬੀ ਚਰਚਾ ਕਰਨ ਦੇ ਹੱਕ ਵਿੱਚ ਨਹੀਂ। ਦਾਸ ਦੇ ਜ਼ਿੰਮੇ ਜੋ ਕਾਰਜ ਲਾਇਆ ਗਿਆ ਉਸ ਦੀ ਆਪਾਂ ਸ਼ੁਰੂਆਤ ਕਰਦੇ। ਇਸ ਬਾਣੀ ਦਾ ਨਾਮ ਆਸਾ ਕੀ ਵਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਵਾਰ ਕਿਸ ਨੂੰ ਕਹਿੰਦੇ ਹਨ? ਪੌੜੀਆਂ ਦੇ ਸੰਗ੍ਰਹਿ ਨੂੰ ਵਾਰ ਕਿਹਾ ਜਾਂਦਾ। ਇਹਦਾ ਮਤਲਬ ਪਹਿਲਾਂ ਇਹ ਵਾਰ ਪੌੜੀਆਂ ਦਾ ਸੰਗ੍ਰਹਿ ਹੀ ਹੁੰਦੇ ਸੀ, ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਤਾਂ ਉਹਨਾਂ ਨੇ ਇਹਨਾਂ ਪੌੜੀਆਂ ਦੇ ਨਾਲ ਵੱਖ ਵੱਖ ਗੁਰੂ ਸਾਹਿਬਾਨ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਜੋ ਸਲੋਕ ਸਨ ਉਹ ਇਹਨਾਂ ਪੌੜੀਆਂ ਦੇ ਨਾਲ ਅੰਕਿਤ ਕੀਤੇ, ਤੇ ਜਿਹੜੇ ਸਲੋਕ ਪੌੜੀਆਂ ਦੇ ਨਾਲ ਅੰਕਿਤ ਕਰਨ ਤੋਂ ਬਚੇ, ਜਿਨ੍ਹਾਂ ਨੂੰ ਸਲੋਕ ਵਾਰਾਂ ਤੇ ਵਧੀਕ ਦਾ ਨਾਮ ਦਿੱਤਾ ਜਾਂਦਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਵਿੱਚ ਵੱਖਰੇ ਤੌਰ ਤੇ ਦਰਜ ਕਰਦਾ। ਹੁਣ ਇਸ ਬਾਣੀ ਦਾ ਜੋ ਸਿਰਲੇਖ ਅਸੀਂ ਪੜ੍ਹਦੇ ਉਹ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ। ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਜਾਂ ਧੁਨ ਉੱਪਰ ਗਾਮਣੀ। ਸਭ ਤੋਂ ਪਹਿਲਾਂ ਸਾਡਾ ਧਿਆਨ ਇਸ ਮੂਲ ਮੰਤਰ ਵੱਲ, ਇਸ ਮੰਗਲਾ ਚਰਨ ਵੱਲ ਜਾਂਦਾ, ਕਿਉਂਕਿ ਗੁਰੂ ਮਹਾਰਾਜ ਨੇ ਜਪਜੀ ਸਾਹਿਬ ਦੇ ਆਰੰਭ ਵਿੱਚ ਵੀ ਇਸਦਾ ਉਚਾਰਨ ਕੀਤਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਰਾਗ ਦੀ ਆਰੰਭਤਾ ਕਰਨ ਸਮੇਂ ਵੀ ਇਸ ਨੂੰ ਅੰਕਿਤ ਕੀਤਾ। ਇਹ ਵੱਖਰੀ ਗੱਲ ਹੈ ਕਿ ਸਾਨੂੰ ਇਸਦਾ ਸਹੀ ਉਚਾਰਨ ਤੇ ਅਰਥਾਂ ਦੀ ਸੋਝੀ ਵੀ ਘੱਟ ਹੈ। ਕੋਈ ਪੜ੍ਹਦਾ ਹੈ ਏਕਮਕਾਰ, ਕੋਈ ਏਕਮਕਾਰ, ਪਰ ਇਸਦਾ ਸਹੀ ਉਚਾਰਨ ਹੈ ਇੱਕ ਓਅੰਕਾਰ। ਇੱਕ ਤੋਂ ਭਾਵ ਉਹ ਅਕਾਲ ਪੁਰਖ ਪਰਮਾਤਮਾ ਜੋ ਆਪਣੇ ਵਰਗਾ ਆਪ ਇੱਕ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਸੰਦੇਸ਼ ਹੈ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ, ਫਿਰ ਉਸ ਇੱਕ ਦੀ ਵਿਆਖਿਆ ਕਰਕੇ ਸਮਝਾਇਆ, ਜਿਹੜਾ ਸਰਵ ਸ਼ਕਤੀਵਾਨ ਹੈ ਤੇ ਜਿਹੜਾ ਸਰਵ ਵਿਆਪਕ ਹੈ ਉਹ ਸੱਤ ਹੈ। ਹੁਣ ਸੱਤ ਗੁਰਬਾਣੀ ਵੀ ਤਿੰਨ ਰੂਪਾਂ ਵਿੱਚ ਆਉਂਦਾ ਹੈ। ਇੱਕ ਸੱਤ ਆਉਂਦਾ ਸੱਸਾ ਤੱਤਾ ਸੱਤ, ਇਹ ਜਿੱਥੇ ਵੀ ਆਉਂਦਾ ਗਿਣਤੀ ਦਾ ਸੱਤ, ਜਿਹਨੂੰ ਅੰਗਰੇਜ਼ੀ ਵਿੱਚ ਆਪਾਂ ਸੈਵਨ ਵੀ ਕਹਿੰਦੇ, ਜਾਂ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ। ਇੱਕ ਸੱਤ ਆਉਂਦਾ ਤੱਤੇ ਨੂੰ ਔਂਕੜ ਨਾ, ਉਹ ਹਮੇਸ਼ਾ ਸੱਤ ਸੰਤੋਖ ਆਚਰਨ ਵਾਸਤੇ, ਕਰੈਕਟਰ ਵਾਸਤੇ ਵਰਤਿਆ। ਇੱਕ ਸੱਤ ਆਉਂਦਾ ਤੱਤੇ ਨੂੰ ਸਿਆਰੀ ਨਾ, ਇਹ ਸੰਸਕ੍ਰਿਤ ਦੇ ਸੱਤਿਆ ਤੋਂ ਬਣਿਆ, ਜਿਹਦਾ ਮਤਲਬ ਹੈ ਕਿ ਉਹ ਹਸਤੀ ਵਾਲਾ ਹੈ, ਹੋਂਦ ਵਾਲਾ ਹੈ, ਸਦਾ ਕਾਇਮ ਰਹਿੰਦਾ। ਉਹ ਨਾਮ ਰੂਪ ਹੈ, ਉਸ ਦੀ ਕੋਈ ਮੂਰਤੀ, ਕੋਈ ਸ਼ਕਲ, ਕੋਈ ਆਕਾਰ, ਕੋਈ ਚਿੱਤਰ ਨਹੀਂ ਬਣਾਇਆ ਜਾ ਸਕਦਾ। ਉਹ ਕਰਤਾ ਹੈ, ਸਾਰੇ ਸੰਸਾਰ ਦੇ ਕਰਨ ਵਾਲਾ, ਕ੍ਰੀਏਟਰ। ਪਰ ਉਹ ਐਸਾ ਕਰਤਾ ਹੈ ਕਿ ਆਪਣੀ ਕ੍ਰੀਏਸ਼ਨ ਦੇ ਅੰਦਰ ਸਮਾਇਆ ਹੋਇਆ ਵਿਆਪਕ ਹੈ। ਜਿਵੇਂ ਮਕਾਨ ਕਿਸੇ ਮਿਸਤਰੀ ਨੇ, ਕਾਰੀਗਰ ਨੇ ਬਣਾਏ, ਮਕਾਨ ਇੱਥੇ ਹੈ ਪਰ ਕਾਰੀਗਰ ਵਿੱਚ ਨਹੀਂ, ਉਹ ਚਲਾ ਗਿਆ। ਪਰ ਜੋ ਕ੍ਰੀਏਸ਼ਨ ਉਸ ਵਾਹਿਗੁਰੂ ਅਕਾਲ ਪੁਰਖ ਨੇ ਬਣਾਈ ਹੈ ਉਹਦੇ ਵਿੱਚ ਬੈਠਾ ਹੋਇਆ। ਜਿਵੇਂ ਮੇਰਾ ਤੁਹਾਡਾ ਸਰੀਰ ਹੈ, ਇਹ ਉਸਨੇ ਬਣਾਇਆ, ਇਹਦੇ ਵਿੱਚੋਂ ਬੈਠਾ ਹੋਇਆ, ਜਿਸ ਨੂੰ ਵਿੱਚੋਂ ਨਿਕਲ ਗਿਆ ਉਹਦੀ ਜੋਤ ਚਲੀ ਗਈ, ਇਹ ਸਰੀਰ ਦੀ ਅਸਤੀ ਖਤਮ ਹੋ ਜਾਂਦੀ। ਇਸੇ ਤਰ੍ਹਾਂ ਉਹ ਨਿਰਭਉ ਹੈ, ਭਉ ਤੋਂ ਰਹਿਤ, ਨਿਰਵੈਰ ਹੈ, ਕਿਉਂਕਿ ਸਾਰੇ ਜੀਵ ਉਸਦੇ ਪੈਦਾ ਕੀਤੇ ਹੋਏ, ਉਹ ਕਿਸੇ ਨਾਲ ਵੈਰ ਭਾਵ ਨਹੀਂ ਕਰਦੇ। ਅਕਾਲ ਮੂਰਤ, ਉਹਦੀ ਜੋ ਹਸਤੀ ਹੈ ਉਹ ਕਾਲ ਦੀ ਪਕੜ ਤੋਂ ਰਹਿਤ। ਇਹ ਜਿਹੜਾ ਮੂਰਤ ਅੱਖਰ ਹੈ ਇਹਦੇ ਤੇ ਵੀ ਕਈ ਵਾਰ ਭੁਲੇਖਾ ਲੱਗਦਾ ਵੀ ਇਹ ਮੂਰਤ ਮੂਰਤੀ ਵਾਸਤੇ ਨਹੀਂ, ਇਹ ਮੂਰਤ ਦੇ ਅਖਰੀ ਅਰਥ ਨੇ ਹਸਤੀ। ਉਹਦਾ ਜੋ ਵਿਅਕਤੀਤਵ ਹੈ, ਉਹਦੀ ਜੋ ਹਸਤੀ ਹੈ ਉਹ ਕਾਲ ਦੀ ਪਕੜ ਤੋਂ ਰਹਿ, ਅਜੂਨੀ ਉਹ ਜੂਨੀਆਂ ਵਿੱਚ ਨਹੀਂ ਆਉਂਦਾ। ਕਿਉਂਕਿ ਜਦੋਂ ਐੜਾ ਅੱਖਰ ਅਗੇਤਰ ਲੱਗ ਜਾਂਦਾ ਹੈ ਇਸ ਨੂੰ ਨੈਗੇਟਿਵ ਬਣਾ ਕੇ, ਸਹਿਭੰਗ ਸੁਤੇ ਪ੍ਰਕਾਸ਼, ਜਿਸ ਦੀ ਵਿਆਖਿਆ ਜਪਜੀ ਸਾਹਿਬ ਪੜ੍ਹਦੇ ਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਐਸਾ ਵਾਹਿਗੁਰੂ ਹੈ, ਇੰਨੇ ਗੁਣਾਂ ਦਾ ਜੋ ਮਾਲਕ ਹੈ, ਜਾਂ ਜਿਸ ਦੇ ਹੋਰ ਬੇਅੰਤ ਗੁਣ ਹਨ, ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਪ੍ਰਸਾਦ ਅੱਖਰ ਵੀ ਗੁਰਬਾਣੀ ਵੀ ਤਿੰਨ ਰੂਪਾਂ ਵਿੱਚ ਆਉਂਦਾ ਹੈ। ਇੱਕ ਪ੍ਰਸਾਦ ਹੈ ਦੱਦੇ ਨੂੰ ਔਂਕੜ ਦੇ ਨਾਲ, ਦੋ ਰੂਪਾਂ ਵਿੱਚ। ਇੱਕ ਪ੍ਰਸਾਦ ਹੈ ਦੱਦੇ ਨੂੰ ਸਿਆਰੀ ਨਾਲ, ਜਿਹੜਾ ਔਂਕੜ ਨਾਲ ਹੈ ਉਹਦਾ ਅਰਥ ਹੈ ਕਿਰਪਾ, ਜਿਹਨੂੰ ਸਿਆਰੀ ਹੈ ਉਹਦਾ ਅਰਥ ਹੈ ਕਿਰਪਾ ਦੁਆਰਾ। ਇਹ ਕਿਉਂਕਿ ਹਰ ਰੋਜ਼ ਅਸੀਂ ਕਈ ਵਾਰ ਪੜ੍ਹਦੇ ਹਾਂ, ਮੈਂ ਇਸ ਵਾਸਤੇ ਇਹਦੀ ਅਖਰੀ ਅਰਥ, ਅਖਰੀ ਵਿਆਖਿਆ ਕਰਨੀ ਜ਼ਰੂਰੀ ਸਮਝੀ। ਤਾਂ ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਅਸੀਂ ਇਹਦੀ ਵਿਚਾਰ ਕਰਾਂਗੇ ਤਾਂ ਮੂਲ ਮੰਤਰ ਮੰਗਲਾਚਰਨ ਜੋ ਵੀ ਕਹਿ ਲਈਏ ਇਸ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਹਰ ਗੁਰੂ ਕੇ ਸਿੱਖ ਲਈ ਇਹ ਸਮਝਣਾ ਅਤਿਅੰਤ ਜ਼ਰੂਰੀ ਹੈ। ਹੁਣ ਸਿਰਲੇਖ ਦੇ ਉੱਤੇ ਜੇ ਆਪਾਂ ਨਿਰਣਾ ਕਰੀਏ ਤਾਂ ਟੁੰਡੇ ਅਸਰਾਜੇ ਕੀ ਧੁਨ ਨਾਲ ਆਇਆ। ਬਹੁਤ ਸਾਰੇ ਸਿਆਣੇ ਮਨੁੱਖ ਸੋਚਣ ਲੱਗ ਪੈਂਦੇ ਨੇ ਵੀ ਇਹ ਟੁੰਡਾ ਅਸਰਾਜ ਕੌਣ ਸੀ, ਇਹਦਾ ਕੋਈ ਪਿਛੋਕੜ ਥੋੜਾ ਬਹੁਤ ਦੱਸਣਾ ਬਹੁਤ ਜ਼ਰੂਰੀ। ਇਹ ਰਾਜੇ ਸਾਰੰਗ ਦਾ ਪੁੱਤਰ ਸੀ। ਰਾਜੇ ਸਾਰੰਗ ਨੇ ਪਿਛਲੀ ਉਮਰੇ ਇੱਕ ਹੋਰ ਵਿਆਹ ਕਰਾ ਲਿਆ। ਇਸ ਦੀ ਰਾਣੀ ਨੌਜਵਾਨ ਸੀ। ਅਸ ਰਾਜਾ, ਅਸ ਜਿਹੜਾ ਇਹਦਾ ਨਾਮ ਅਸ ਸੀ, ਇਹ ਸਾਰੰਗ ਦਾ ਪੁੱਤਰ ਸੀ। ਇਹ ਬੜਾ ਜਵਾਨ ਖੂਬਸੂਰਤ ਸੀ। ਉਸ ਰਾਣੀ ਦਾ ਮਨ ਇਹਦੇ ਉੱਤੇ ਡੋਲ ਗਿਆ। ਉਸ ਨੇ ਇਹਦੇ ਤੇ ਆਪਣਾ ਪ੍ਰਭਾਵ ਪਾਉਣਾ ਚਾਹਿਆ, ਪਰ ਅਸ ਬੜਾ ਇਖਲਾਕ ਵਾਲਾ, ਆਚਰਨ ਵਾਲਾ, ਕਰੈਕਟਰ ਵਾਲਾ, ਧਰਮੀ ਸੀ। ਉਹਨੇ ਆਪਣਾ ਧਰਮ ਨਹੀਂ ਛੱਡਿਆ। ਰਾਣੀ ਨੇ ਰਾਜੇ ਸਾਰੰਗ ਕੋਲ ਸ਼ਿਕਾਇਤ ਕੀਤੀ, ਦੋਸ਼ ਲਾਇਆ। ਰਾਜਾ ਗੁੱਸੇ ਵਿੱਚ ਆ ਗਿਆ। ਉਸ ਨੇ ਆਪਣੇ ਪੁੱਤਰ ਨੂੰ ਦੋਸ਼ੀ ਜਾਣ ਕੇ ਜਾਨੋਂ ਮਾਰਨ ਦਾ ਹੁਕਮ ਕੀਤਾ। ਵਜ਼ੀਰ ਬੜਾ ਸਿਆਣਾ ਸੀ। ਉਸ ਨੇ ਇਹ ਸਮਝ ਲਿਆ ਕਿ ਰਾਜਾ ਜੋਸ਼ ਵਿੱਚ ਗਲਤ ਫੈਸਲਾ ਕਰ ਦਿੱਤਾ, ਪਰ ਰਾਜੇ ਦਾ ਹੁਕਮ ਮੰਨਣਾ ਵੀ ਜ਼ਰੂਰੀ ਸੀ। ਉਹ ਇਹਨੂੰ ਬਾਹਰ ਲੈ ਗਿਆ। ਇਸ ਨੂੰ ਇੱਕ ਵੀਰਾਨ ਜੰਗਲ ਵਿੱਚ ਖੂਹ ਤੇ ਛੱਡ ਦਿੱਤਾ, ਪਰ ਇਹਦਾ ਇੱਕ ਹੱਥ ਕੱਟ ਦਿੱਤਾ ਤੇ ਰਾਜੇ ਨੂੰ ਲਿਆ ਕੇ ਵਿਖਾ ਦਿੱਤਾ। ਉਧਰੋਂ ਬਣਜਾਰੇ ਲੰਘੇ, ਉਹਨਾਂ ਨੇ ਤਰਸ ਖਾਧਾ, ਇਹਨੂੰ ਆਪਣੇ ਨਾਲ ਲੈ ਲਿਆ ਤੇ ਅਗਲੇ ਰਾਜ ਵਿੱਚ ਜਾ ਕੇ ਕਿਸੇ ਧੋਬੀ ਕੋਲ ਵੇਚ ਦਿੱਤਾ। ਧੋਬੀ ਹੁਣ ਉਸ ਨੂੰ ਆਪਣੇ ਕੰਮ ਲਈ ਵਰਤਦਾ ਹੈ ਤੇ ਉਹ ਵੀ ਸਮੇਂ ਦੇ ਮੁਤਾਬਕ ਉਹਦਾ ਸੇਵਕ ਬਣ ਕੇ ਕੰਮ ਕਰੀ ਜਾਂਦਾ। ਕੁਦਰਤੀ ਨੇਤ ਐਸੀ ਹੋਈ ਕਿ ਉਸ ਦੇਸ਼ ਦਾ ਰਾਜਾ ਸੰਤਾਨਹੀਨ ਸੀ, ਉਹਦੀ ਮੌਤ ਹੋ ਗਈ। ਧਰਮੀ ਵਜ਼ੀਰਾਂ ਨੇ ਸਲਾਹ ਕੀਤੀ ਵੀ ਹੁਣ ਆਪਾਂ ਰਾਜਾ ਕਿਸ ਨੂੰ ਬਣਾਈਏ। ਉਹਨਾਂ ਨੇ ਇੱਕ ਫੈਸਲਾ ਲਿਆ ਕਿ ਜਿਹੜਾ ਸਭ ਤੋਂ ਪਹਿਲਾ ਮਨੁੱਖ ਸ਼ਹਿਰ ਦਾ ਦਰਵਾਜ਼ੇ ਤੇ ਆਵੇਗਾ, ਇਹ ਸਮਝ ਲਓ ਕਿ ਉਸ ਨੂੰ ਪਰਮਾਤਮਾ ਨੇ ਰਾਜ ਬਖਸ਼ਣਾ ਹੈ। ਕਹਿੰਦੇ ਨੇ ਕੁਦਰਤ ਦੀ ਨੇਤ ਧੋਬੀ ਦਾ ਬੈਲ ਖੁੱਲ ਗਿਆ ਤੇ ਉਸ ਬੈਲ ਦੀ ਭਾਲ ਵਿੱਚ ਇਹ ਅਸਰਾਜ ਲੱਭਦਾ ਲੱਭਦਾ ਸਭ ਤੋਂ ਪਹਿਲਾਂ ਖੁਸ਼ਕਿਸਮਤ ਇਨਸਾਨ ਸੀ ਜਿਹੜਾ ਉਸ ਸ਼ਹਿਰ ਦੇ ਦਰਵਾਜ਼ੇ ਤੇ ਪਹੁੰਚਿਆ ਤੇ ਵਜ਼ੀਰਾਂ ਨੇ ਆਪਣੇ ਫੈਸਲੇ ਮੁਤਾਬਕ ਇਹਨੂੰ ਰਾਜ ਗੱਦੀ ਤੇ ਬਿਠਾਇਆ। ਰਾਜੇ ਦਾ ਪੁੱਤਰ ਤੇ ਹੈ ਹੀ ਸੀ, ਉਹਦੇ ਵਿੱਚ ਰਾਜ ਦੇ ਉਹ ਗੁਣ ਤੇ ਹੈ ਹੀ ਸਨ। ਉਹ ਧਰਮੀ ਵੀ ਸੀ, ਉਹਨੇ ਬਹੁਤ ਅੱਛਾ ਰਾਜ ਕੀਤਾ। ਸਮਾਂ ਬੀਤਣ ਤੇ ਇਸ ਦੇ ਰਾਜ ਪ੍ਰਬੰਧ ਦੇ ਅੰਦਰ ਪ੍ਰਜਾ ਬੜੀ ਸੁਖੀ ਸੀ। ਕਹਿੰਦੇ ਨੇ ਕੁਦਰਤ ਦੀ ਨੇਤ ਐਸੀ ਹੋਈ, ਗੁਆਂਢੀ ਰਾਜਾਂ ਵਿੱਚ ਕਾਲ ਪੈ ਗਿਆ। ਵਰਖਾ ਨਾ ਹੋਈ ਜਾਂ ਪਾਣੀ ਦਾ ਪ੍ਰਬੰਧ ਨਹੀਂ ਸੀ ਤੇ ਪ੍ਰਜਾ ਭੁੱਖ ਨਾਲ ਮਰਨ ਲੱਗੀ ਤੇ ਗੁਆਂਢੀ ਰਾਜੇ ਦੇ ਵਜ਼ੀਰ ਇਸ ਦੇਸ਼ ਵਿੱਚੋਂ ਆ ਕੇ ਅਨਾਜ ਕੀਮਤਨ ਜਾਂ ਉਧਾਰ ਜਾਂ ਜੋ ਵੀ ਤਰੀਕਾ ਸੀ ਲੈਣਾ ਹੈ। ਤੋ ਅਸਰਾਜ ਦੇ ਪਿਤਾ ਸਾਰੰਗ ਦਾ ਵਜ਼ੀਰ ਵੀ ਆਪਣੀ ਪ੍ਰਜਾ ਵਾਸਤੇ ਅਨਾਜ ਲੈਣ ਆਇਆ। ਅਸਰਾਜ ਨੇ ਪਛਾਣ ਲਿਆ, ਉਹਦਾ ਬੜਾ ਆਦਰ ਕੀਤਾ ਤੇ ਉਸ ਨੂੰ ਲੋੜ ਮੁਤਾਬਕ ਅਨਾਜ ਵੀ ਦਿੱਤਾ ਤੇ ਪੈਸਾ ਵੀ ਕੋਈ ਨਹੀਂ। ਆਖਣ ਲੱਗਾ ਮੇਰੇ ਪਿਤਾ ਦੀ ਪ੍ਰਜਾ ਹੋਈ ਜਾਂ ਮੇਰੀ ਹੋਈ ਕੀ ਫਰਕ। ਵਜ਼ੀਰ ਬੜਾ ਪ੍ਰਭਾਵਿਤ ਸੀ। ਉਸ ਨੇ ਰਾਜੇ ਨੂੰ ਸਾਰੀ ਗੱਲ ਦੱਸੀ ਤੇ ਨਾਲੇ ਉਹਨੂੰ ਸਮਝਾਇਆ ਕਿ ਇਹੋ ਜਿਹੇ ਲਾਇਕ ਪੁੱਤਰ ਨੂੰ ਤਿਆਗ ਕੇ ਸਮੇਂ ਨਾਲ ਕਈ ਵਾਰੀ ਬੰਦੇ ਨੂੰ ਕਈ ਗਲਤ ਫਹਿਮੀਆਂ ਹੁੰਦੀਆਂ ਨੇ, ਦੂਰ ਵੀ ਹੋ ਜਾਂਦੀ। ਇੰਨੀ ਦੇਰ ਤੱਕ ਸਾਰੰਗ ਨੂੰ ਵੀ ਪਤਾ ਲੱਗ ਚੁੱਕਾ ਸੀ ਕਿ ਮੈਂ ਗਲਤ ਹਾਂ, ਮੇਰੀ ਰਾਣੀ ਗਲਤ ਸੀ, ਅਸਰਾਜ ਬਿਲਕੁਲ ਠੀਕ ਤੇ ਉੱਚ ਆਚਰਨ ਵਾਲਾ ਸੀ। ਉਹਨੇ ਵਜ਼ੀਰ ਨੂੰ ਪ੍ਰੇਰ ਕੇ ਸ਼ਾਮਲ ਕਰਕੇ ਅਸਰਾਜ ਨੂੰ ਬੁਲਾਇਆ ਤੇ ਆਪਣਾ ਰਾਜ ਵੀ ਉਸਦੇ ਹਵਾਲੇ ਕਰ ਦਿੱਤਾ। ਹੋਰ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ, ਪਰ ਅਸਰਾਜ ਦੇ ਇਸ ਤਰ੍ਹਾਂ ਦੇ ਧਰਮੀ ਹੋਣ ਦੀ ਵਾਰ ਢਾਡੀਆਂ ਨੇ ਗਾਈ, ਜਿਹੜੀ ਕਿ ਗੁਰੂ ਮਹਾਰਾਜ ਦੇ ਸਮੇਂ ਤੋਂ ਵੀ ਪਹਿਲਾਂ ਪ੍ਰਚਲਿਤ ਸੀ। ਔਰ ਇਹ ਸਿਰਲੇਖ ਮਹਾਰਾਜ ਨੇ ਦਿੱਤਾ ਕਿ ਟੁੰਡੇ ਅਸਰਾਜੇ ਕੀ ਧੁਨ ਉੱਪਰ ਗਾਪਰ, ਭਾਵ ਜਿਸ ਧੁਨੀ ਵਿੱਚ ਅਸਰਾਜ ਦੀ ਉਸਤਤ ਵਿੱਚ ਗਾਈ ਹੋਈ ਵਾਰ ਢਾਡੀ ਲੋਕ ਗਾਉਂਦੇ ਨੇ ਉਹਦੇ ਆਧਾਰ ਤੇ ਗਾਉਂਦੇ। ਇਹ ਹੈ ਵਾਰ ਨੂੰ ਗਾਉਣ ਦਾ ਤਰੀਕਾ ਜੋ ਮਹਾਰਾਜ ਨੇ ਸੇਧ ਬਖਸ਼ੀ। ਪਰ ਹੁਣ ਅਸੀਂ ਅੰਦਰਲੀ ਵਿਚਾਰ ਵਿੱਚ ਜੁੜਨਾ ਹੈ, ਕਿਉਂਕਿ ਆਪਾਂ ਇੱਕ ਵਿਸ਼ੇਸ਼ ਪ੍ਰੋਜੈਕਟ ਲੈ ਕੇ ਚੱਲੇ ਹਾਂ। ਇਸ ਲਈ ਮੰਗਲਾਚਰਨ, ਇਹ ਸਿਰਲੇਖ, ਇਹਦੀ ਵਿਆਖਿਆ ਜਿਹੜੀ ਆਮ ਤੌਰ ਤੇ ਨਹੀਂ ਦੱਸੀ ਤੇ ਕੀਤੀ ਜਾਂਦੀ, ਔਰ ਬਹੁਤ ਸਾਰੇ ਕੀਰਤਨੀਆਂ ਨੂੰ ਵੀ ਇਹਦੇ ਬਾਰੇ ਵਿੱਚ ਬਹੁਤੀ ਨੌਲੇਜ ਨਹੀਂ। ਇਸ ਦਾ ਇਹ ਮਤਲਬ ਨਹੀਂ ਕਿ ਮੈਨੂੰ ਹੀ ਨੌਲੇਜ ਹੈ, ਉਹ ਧਿਆਨ ਨਹੀਂ ਦੇ, ਉਹ ਇਸ ਗੱਲ ਨੂੰ ਸਮਝਣ ਵਾਲੇ ਪਾਸੇ ਰੁਚੀ ਨਹੀਂ ਰੱਖਦੇ। ਪਰ ਜਦੋਂ ਅਸੀਂ ਇਹ ਵਿਸ਼ੇਸ਼ ਪ੍ਰੋਜੈਕਟ ਇਸ ਭਾਵਨਾ ਨਾਲ ਕਰ ਰਹੇ ਹਾਂ ਤਾਂ ਸਾਨੂੰ ਇਹ ਸਾਰੀਆਂ ਗੱਲਾਂ ਸਮਝਣ ਅਤੇ ਵਿਚਾਰਨ ਦਾ ਯਤਨ ਕਰਨਾ ਚਾਹੀਦਾ।